ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਧਾ ਇਹੋ ਫਲ ਨਾਹੀ ਜੀਓ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਧਾ ਇਹੋ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਕਟ ਮਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਕਰ ਅੰਮ੍ਰਿਤ ਕਟ ਮਾਹੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਬੜੇ ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਆਓ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਸੰਗਤ ਅਸੀਸ ਬਖਸ਼ੋ। ਇਸ ਸ਼ਬਦ ਦੀ ਵਿਚਾਰ ਆਰੰਭ ਕਰੀਏ। ਸੋਰਠ ਰਾਗ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ ਕਿ ਆਪਣੇ ਮਨ ਨੂੰ ਸਮਝਾਉਣਾ ਕਰੀਏ। ਭਾਈ ਸਾਹਿਬ ਜੀ ਦੀ ਰਸਨਾ ਤੋਂ ਪਵਿੱਤਰ ਪਾਠ ਸ਼੍ਰਵਣ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ।
ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਇਹ ਜਿਹੜਾ ਮਨੁੱਖ ਹੈ ਇਹ ਵਾਹਿਗੁਰੂ ਜੀ ਨਾਲੋਂ ਵਿਛੜਿਆ ਹੈ ਤੇ ਮਿਲਾਪ ਦਾ ਸਾਧਨ ਹੈ ਗੁਰੂ ਦੁਆਰਾ ਦਿੱਤਾ ਹੋਇਆ ਨਾਮ। ਜਿਵੇਂ ਪਾਣੀ ਅੱਗ ਨੂੰ ਬੁਝਾ ਦਿੰਦਾ ਹੈ, ਜਿਹੜੀ ਚੀਜ਼ ਸਾਨੂੰ ਪਰਮਾਤਮਾ ਨਾਲੋਂ ਤੋੜ ਕੇ ਰੱਖਦੀ ਹੈ ਉਹ ਹੈ ਸਾਡੀ ਤ੍ਰਿਸ਼ਨਾ, ਲੋਭ, ਲਾਲਚ, ਮਨ ਦੀਆਂ ਮੈਲਾਂ ਜਿਹੜੀਆਂ ਪਰਮਾਤਮਾ ਵਿੱਚ ਤੇ ਆਤਮਾ ਵਿੱਚ ਜੀਵ ਆਤਮਾ ਦੇ ਵਿੱਚ ਫਰਕ ਪਾ ਕੇ ਰੱਖਦੀਆਂ ਹਨ। ਹੈ ਦੋਨੇ ਇੱਕ, ਪਰ ਜਿਹੜੀ ਅੰਤਾ ਕਰਨ ਦੀ ਮੈਲ ਹੈ ਇਹ ਪਰਦਾ ਬਣ ਕੇ ਪਰਮੇਸ਼ਰ ਨਾਲੋਂ ਦੂਰ ਰੱਖਦੀ ਹੈ। ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠੇ ਹਾਂ ਸਾਰੇ। ਜੇ ਕਿਸੇ ਨੂੰ ਪੁੱਛੀਏ ਤੂੰ ਕਿਹਦੇ ਵੱਲ ਮੂੰਹ ਕਰਕੇ ਬੈਠਾ, ਕਹਿੰਦਾ ਗੁਰੂ ਮਹਾਰਾਜ ਵੱਲ। गुरु महाराज वल मुख तां कोई विरला ही करदा है, सारे अपने मन दे सामने बैठे ने, गुरु महाराज दे सामने ते कोई नहीं बैठा। जेहो जा किसे दा मन है उन्हूं अगे रख के बैठे ने सारे। जिवें मान लो घर दे विच की पिया, कहिंदा सोफा पिया है, फ्रिज पई है, गड्डी पई है, जां फ्रिज दे विच की पिया, कहिंदा दुध दही पिया है, तां जे सवाल करे भी फ्रिज दे विच पिया के मन दे विच पिया है। हुण इत्थे बह के घर दे विच जिहड़ियां चीजां ने उहनां दी खिच है कि नहीं? कहिंदा नहीं, मन च नहीं पिया, फ्रिज च पिया। अच्छा, जे फ्रिज सड़ जावे, घर नूं अग लग जावे, फिर इत्थे कुछ होऊगा? हां, दुख ते होऊगा, फिर सारा कुछ तेरे मन च ही पिया। जे मुकदी गल ए है, हुण उह मन दे विच इन्ना कुछ पिया वा, वो पासे होवे ते गुरु महाराज दे सामने बैठिए। इस करके कोई विरला ही है जेड़ा गुरु जी दे सन्मुख होके बैंदा। जे को गुर सेती सन्मुख होवे, होवे तां सन्मुख सिख कोई, जियो रहे गुर नाले। गुर के चरण हिरदय त्याए, अंतरात्मा संभाले। अपना मन पासे करे, आप छड सदा रह परने। आप छड मैंने हंगता छड़े, अपना मन पासे करे। किड्डी रूहानियत दी गल है, इनू स्पिरिचुअल साइंस कहिंदे आ। वी मन पासे कर, फिर तेरे नाल गल करांगे। क्यों? जिथे भी कोई बैठा है अपने मन दे नाल ही बैठा होया। जेहो जिहा भी है, चंगा है, माड़ा है, तां ये मनुख जिहड़ा है इहदे मन दी मैल नहीं दूर होंदी। तां ये संसार दे विच कादे वास्ते आया है? तमारे कहिंदे भई प्राप्त मानुख दे हुरिया गोबिंद मिलण की, यह तेरी बरीयत। ते गुरु साहब इनू मिला सकते ने, जिवें पानी अग नू बुझा दिंदा है, इसे तरह नाम रूपी जिहड़ा जल है जिनू असी नाम नू अमृत कहिंदे आ, जल निध अमृत रूपी नाम खजाना, उह तृष्णा दी अग नू खत्म करदा है। ते यह अमृत नाम जिहड़ा खजाना है, ਇਹ ਕਿਹਦੇ ਪਾਸੋਂ ਪ੍ਰਾਪਤ ਹੁੰਦਾ ਹੈ? ਤਾਂ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੇ ਪਾਸੋਂ ਪ੍ਰਾਪਤ ਹੁੰਦਾ ਹੈ। ਗੁਰੂ ਦੇ ਪਾਸ ਐਸਾ ਅੰਮ੍ਰਿਤ ਹੈ ਜਿਹੜਾ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਸਕਦਾ ਹੈ।
ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ।
ਹੁਣ ਇਹਦੇ ਵਿੱਚ ਰੁਕਾਵਟ ਕੀ ਹੈ? ਮਰ ਕਹਿੰਦੇ ਇੱਕ ਤਾਂ ਰੁਕਾਵਟ ਹੈ ਵੀ ਜਿਹੜਾ ਅਸੀਂ ਭੇਖ ਦਾ ਵੇਸ ਕਰਦੇ ਹਾਂ, ਸੋਹਣਾ ਬਣਾਉਂਦੇ ਹਾਂ, ਧਰਮ ਦਾ ਲਿਬਾਸ ਹੈ, ਧਰਮ ਦੇ ਕੱਪੜੇ ਨੇ, ਬੜੇ ਸੋਹਣਾ ਉਹਦਾ ਵੇਸ ਕਰ ਲੈਂਦੇ, ਸਰੀਰ ਤੇ ਉਹਨੂੰ ਸਜਾ ਲੈਂਦੇ ਹਾਂ, ਸਰੂਪ ਬਣਾ ਲੈਂਦੇ ਹਾਂ। ਹੁਣ ਅੰਦਰ ਉਹ ਚੀਜ਼ ਹੈ ਨਹੀਂ ਹੈ, ਪਰ ਕੱਪੜੇ ਸੋਹਣੇ ਪਾਏ ਨੇ। ਤੁਲਸੀ ਦਾਸ ਜੀ ਆਪਣੀ ਰਮਾਇਣ ਅੰਦਰ ਬੜਾ ਸੁੰਦਰ ਲਿਖਦੇ ਨੇ, ਜਿਹੜਾ ਕੱਪੜੇ ਦੇਖ ਕੇ ਰੀਝ ਜਾਵੇ ਉਹਨੂੰ ਸੱਜਣ ਨਹੀਂ ਮੰਨਣਾ, ਉਹਨੂੰ ਮੂਰਖ ਮੰਨਣਾ। ਕਹਿੰਦੇ ਜਿਵੇਂ ਗੇਰੂ ਰੰਗ ਦੇ ਬਸਤਰ, ਜਿਹਨੂੰ ਅਸੀਂ ਕਹਿੰਦੇ ਭੰਗਵੇ ਰੰਗ ਦੇ ਕੱਪੜੇ, ਪੁਰਾਤਨ ਸਮੇਂ ਚ ਸਾਰੇ ਭੰਗਵੇ ਹੀ ਪਾਉਂਦੇ ਸਨ। ਜਿਵੇਂ ਚਿੱਟੇ ਰੰਗ ਦੇ ਬਸਤਰ, ਨੀਲੇ ਰੰਗ ਦੇ ਬਸਤਰ, ਪਹਿਚਾਣ ਬਣ ਜਾਂਦੀ ਹੈ ਨਾ ਜਦੋਂ ਇੱਕ ਪਹਿਚਾਣ ਹੁੰਦੀ ਹੈ ਵੀ ਇਹ ਧਰਮੀ ਬੰਦੇ ਨੇ। ਤੁਲਸੀ ਦਾਸ ਜੀ ਕਹਿੰਦੇ ਗੇਰੂ ਰੰਗ ਦੇ ਜਿਹੜੇ ਬਸਤਰ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਜਦੋਂ ਉਦਾਸੀਆਂ ਤੇ ਗਏ ਨੇ ਤਾਂ ਜਿਹੜੇ ਬਸਤਰ ਪਹਿਨੇ ਉਹਨਾਂ ਗੇਰੂ ਰੰਗ ਦੇ ਸਨ। ਗੇਰੂ ਰੰਗ ਦਾ ਭਾਵ ਵੀ ਜਿਵੇਂ ਤੁਸੀਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਅਸਮਾਨ ਦੇਖੋ ਉੱਥੇ ਕੀ ਹੋਵੇਗਾ, ਲਾਲੀ ਹੋਵੇਗੀ ਅਸਮਾਨ ਦੇ ਵਿੱਚ। ਉਹਦਾ ਮਤਲਬ ਇਹ ਕਿ ਸੂਰਜ ਛੇਤੀ ਹੀ ਚੜ੍ਹੇਗਾ। ਤਾਂ ਜਿਨ੍ਹੇ ਭੰਗਵੇ ਰੰਗ ਦੇ ਕੱਪੜੇ ਪਾਏ ਹੋਣ ਉਹਦੇ ਪਿੱਛੇ ਸਿੱਖਿਆ ਕੀ ਹੈ, ਇਹਦੇ ਅੰਦਰ ਬ੍ਰਹਮ ਗਿਆਨ ਦਾ ਸੂਰਜ ਛੇਤੀ ਚੜ੍ਹ ਜਾਵੇਗਾ, ਇਹ ਧਰਮੀ ਬੰਦਾ ਹੈ। ਜਿਵੇਂ ਚਿੱਟੇ ਰੰਗ ਦੇ ਬਸਤਰ, ਇਹਦੇ ਅੰਦਰ ਸ਼ਾਂਤੀ ਆ ਜਾਵੇਗੀ, ਇਹ ਸਹਿਜ ਵਾਲਾ ਹੈ। ਜਿਵੇਂ ਕਾਲੇ ਰੰਗ ਦੇ ਬਸਤਰ, ਇਹ ਸੰਸਾਰ ਨੂੰ ਝੂਠਾ ਮੰਨਦਾ ਹੈ, ਮਿਥਿਆ ਮੰਨਦਾ ਹੈ। ਮਹਾਰਾਜ ਕਹਿੰਦੇ ਨਾਮ ਰੂਪੀ ਅੰਮ੍ਰਿਤ ਜਿਹੜੇ ਕੱਪੜੇ ਪਾ ਕੇ ਸਿਰਫ ਸਮਝਦੇ ਨਾ ਵੀ ਅਸੀਂ ਰੱਬ ਮਨਾ ਲਿਆ, ਉਹਨਾਂ ਨੂੰ ਨਹੀਂ ਮਿਲਦਾ। ਹੁਣ ਨੀਲਾ ਰੰਗ ਜਿਹੜਾ ਹੈ ਉਹ ਨਿਰਮਲਤਾ ਦਾ ਪ੍ਰਤੀਕ ਆ। ਆਨੰਦਪੁਰ ਸਾਹਿਬ ਵਾਲੀ ਸਾਈਡ ਜਾਓ, ਨਦੀ ਦਾ ਰੰਗ ਨੀਲਾ ਹੁੰਦਾ, ਮੈਨੇ ਸਭ ਤੋਂ ਸਾਫ। ਤਾਂ ਜਿਹੜੇ ਗੁਰਮੁਖ ਨੀਲਾ ਰੰਗ ਪਾਉਂਦੇ ਆ ਉਹਦਾ ਭਾਵ ਕੀ ਹੈ, ਇਹ ਸੰਤ ਨੇ। ਕੱਲ ਨੂੰ ਮੀਰੀ ਪੀਰੀ ਦਿਵਸ ਆ ਰਿਹਾ ਨਾ, 16 ਤਰੀਕ ਨੂੰ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਆ ਰਿਹਾ। ਸੰਤ ਤੇ ਸਿਪਾਹੀ ਦਾ ਮਿਲਾਪ, ਘੋੜਾ ਕੀ ਹੈ, ਡਾਕਟਰ ਤਾਰਨ ਸਿੰਘ ਜੀ ਬੜਾ ਸੁੰਦਰ ਲਿਖਦੇ, ਉਹ ਕਹਿੰਦੇ ਘੋੜਾ ਕੀ ਹੈ, ਸਿਪਾਹੀ। ਸਿਪਾਹੀ ਦਾ ਭਾਵ, ਉੱਤੇ ਇੱਕ ਸੱਜਣ ਨੇ ਨੀਲੇ ਰੰਗ ਦਾ ਚੋਲਾ ਪਾਇਆ, ਉਹ ਕੀ ਹੈ, ਨਿਰਮਲਤਾ, ਸੰਤ, ਸਾਫ ਸ਼ੁੱਧ। ਸੰਤ ਤੇ ਸਿਪਾਹੀ ਦਾ ਮਿਲਾ। ਤਾਂ ਜਿਹਦੇ ਅੰਦਰ ਬ੍ਰਹਮ ਗਿਆਨ ਦਾ ਸੂਰਜ ਚੜ੍ਹੇਗਾ, ਇਹ ਭਾਵ ਹੈ ਕੱਪੜੇ ਦਾ। ਪਰ ਕਹਿੰਦੇ ਸਿਰਫ ਮੂਰਖ ਬੰਦਾ ਕੱਪੜੇ ਵੇਖ ਕੇ ਰੀਝਦਾ ਵਾ, ਸੱਜਣ ਨਹੀਂ। ਜਿਵੇਂ ਮੋਰ ਸੋਹਣਾ ਤੇ ਬਹੁਤ ਹੈ ਪਰ ਖੁਰਾਕ ਉਹਦੀ ਆ ਕੀੜੇ ਮਕੌੜੇ। ਮੋਰ ਦੇ ਕੱਪੜੇ, ਮੋਰ ਦਾ ਸਰੀਰ ਸੁੰਦਰ ਤੇ ਬਹੁਤ ਹੈ ਪਰ ਖੁਰਾਕ ਚੰਗੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਚਾਹੁੰਦਾ ਨਾ, ਸਿੰਘ ਚ ਭੋਜਨ ਜੋ ਨਰ ਜਾਨੈ, ਉਹ ਕੀ ਆ, ਕਹਿੰਦੇ ਠੱਗਾਂ ਦੇ ਵੀ ਦੇਵਤੇ ਨੇ। ਤਾਂ ਮਹਾਰਾਜ ਕਹਿੰਦੇ ਇੱਕ ਤਾਂ ਕੱਪੜੇ ਪਾਉਣ ਵਾਲਾ ਪਖੰਡ ਨਾ ਕਰੀ, ਇਹ ਭੁਲੇਖਾ ਨਾ ਰੱਖੀ ਵੀ ਕੱਪੜੇ ਪਾ ਕੇ ਸਿਰਫ ਰੱਬ ਮਿਲੇਗਾ। ਛੋਡੋ ਵੇਸ ਭੇਖ, ਭੇਖ ਦਾ ਵੇਸ, ਭੇਖ ਦਾ ਸਰੂਪ, ਭੇਖ ਦੀ ਸੁੰਦਰਤਾ। ਫਿਰ ਦੂਸਰਾ ਕੀ, ਚਤੁਰਤਾ ਛੱਡੋ, ਚਲਾਕੀ ਛੱਡੋ। ਚਤੁਰਾਈ ਨਹੀਂ ਪਾਇਆ ਜਾਏ, ਚਤੁਰਾਈ ਨਾ ਚਤੁਰ ਭੁਜ ਪਾਈਏ। ਸਤਿਗੁਰੂ ਫਰਮਾਉਂਦੇ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਜਿਹੜਾ ਸਿਆਣਪ ਦਾ ਹੰਕਾਰ ਹੈ ਕਿ ਮੈਂ ਬਹੁਤ ਵੱਧ ਸਿਆਣਾ, ਜਿਹਨੂੰ ਮਹਾਰਾਜ ਕਹਿੰਦੇ ਜਿਉਂ ਨਿਗੋਰਾ ਬਹੁ ਬਾਤਾਂ ਜਾਣੇ, ਉਹ ਹਰ ਦਰਗਹਿ ਹੈ ਭ੍ਰਸ਼ਟੀ। ਨਿਗੋਰੇ ਬੰਦੇ ਨੂੰ ਗੱਲਬਾਤ ਬੜੀ ਆਉਂਦੀ ਹੈ, ਗੱਲਾਂ ਚ ਉਹਦੇ ਨਾਲ ਕੋਈ ਜਿੱਦ ਨਹੀਂ ਸਕਦਾ। ਐਸੀਆਂ ਚਤੁਰਾਈਆਂ ਜਿਵੇਂ ਧਾਰਮਿਕ ਗ੍ਰੰਥਾਂ ਚ ਆਉਂਦਾ ਵੀ ਚੋਪੜੇ ਬੁੱਲਾਂ ਵਾਲੇ ਮੈਨੂੰ ਪਸੰਦ ਨਹੀਂ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਤਾਂ ਚਤੁਰਾਈ ਛੱਡੇ ਤੇ ਦੁਬਦਾ ਦੋ ਰੁੱਖ ਛੱਡੇ। ਜੇ ਗੁਰੂ ਨਾਲ ਜੁੜਨਾ ਤਾਂ ਫਿਰ ਸੰਪੂਰਨ ਸਮਰਪਣ ਕਰੇ। ਦੋਵੇਂ ਬੰਨੇ ਨਹੀਂ ਰਾਜੀ ਹੋਣੇ ਸੱਜਣਾ, ਜਿੰਨਾ ਮਰਜ਼ੀ ਜ਼ੋਰ ਲਾ ਲਾ। ਅਸੀਂ ਚਾਹੁੰਦੇ ਜੱਗ ਵੀ ਖੁਸ਼ ਰਹੇ ਤੇ ਰੱਬ ਵੀ ਖੁਸ਼ ਰਹੇ, ਇਹ ਦੋ ਨਹੀਂ ਚੱਲਣੇ। ਇੱਕ ਨੂੰ ਹੀ ਖੁਸ਼ ਕਰਨਾ ਪੈਣਾ ਹੈ। ਤੇ ਵੈਸੇ ਹੁਣ ਤੱਕ ਦੁਨੀਆਂ ਬਹੁਤ ਖੁਸ਼ ਕੀਤੀ ਹੈ ਪਰ ਖੁਸ਼ ਹੋਇਆ ਕੋਈ ਨਹੀਂ ਹੈ। ਭਾਵੇਂ 100 ਕੰਮ ਕਰ ਲਓ, ਇੱਕ ਨਹੀਂ ਕੀਤਾ, ਪਰ ਨਾਲਾ ਉੱਥੇ ਦਾ ਉੱਥੇ ਹੀ ਆਉਣਾ। ਤੇ ਦੂਸਰੇ ਬੰਨੇ ਗੁਰਬਾਣੀ ਕਹਿੰਦੀ ਹੈ ਜੇ ਰੱਬ ਖੁਸ਼ ਕਰੇ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ, ਮਨ ਜੀਤੈ ਜਗ ਜੀਤ। ਇੱਕ ਪਾਸਾ ਕਰੇ, ਦੁਬਦਾ ਛੱਡੇ। ਜਦੋਂ ਗੁਰੂ ਨਾਲ ਜੁੜਨਾ ਹੈ ਫਿਰ ਸੰਸਾਰ ਦੀ ਖਿੱਚ ਛੱਡੇ। ਜੇ ਇਹ ਤਿੰਨ ਚੀਜ਼ਾਂ ਨਹੀਂ ਛੱਡਦਾ ਤਾਂ ਫਿਰ ਇਹ ਜਿਹੜਾ ਫਲ ਹੈ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਇਹ ਨਹੀਂ ਪ੍ਰਾਪਤ ਹੁੰਦਾ ਇਹਨਾਂ ਸੱਜਣਾਂ ਨੂੰ ਜਿਹੜੇ ਵੇਸ ਕਰਦੇ ਨੇ, ਜਿਹੜੇ ਚਤੁਰਤਾ ਦਾ ਹੰਕਾਰ ਕਰਦੇ ਨੇ ਤੇ ਜਿਹੜੇ ਰੱਬ ਦੇ ਨਾਲ ਜੱਗ ਵੀ ਖੁਸ਼ ਕਰਕੇ ਰੱਖਦੇ ਹਨ।
ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ।
ਇਹ ਮੇਰੇ ਮਨ ਤੂੰ ਅੰਤਰਮੁਖ ਹੋ ਕੇ ਬਹਿ, ਟਿਕ ਕੇ ਰਹਿ, ਤੈਨੂੰ ਕਿਤੇ ਜਾਣ ਦੀ ਬਾਹਰ ਲੋੜ ਨਹੀਂ। ਕਿਉਂ ਪਰਮਾਤਮਾ ਜਿਹੜਾ ਹੈ ਉਹ ਬਾਹਰ ਨਹੀਂ ਪ੍ਰਾਪਤ ਹੁੰਦਾ, ਉਹ ਸਰੀਰ ਦੇ ਅੰਦਰੋਂ ਹੀ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਸਾਧ ਸੰਗਤ ਜੀ ਪ੍ਰਾਪਤ ਹੁੰਦਾ ਹੈ। ਇਸ ਕਰਕੇ ਜਿਹੜੀ ਬਾਹਰ ਮੁਖਤਾ ਹੈ ਇਹਦੇ ਵਿੱਚ ਭਾਵੇਂ ਸਾਰੀ ਉਮਰ ਲੱਗਾ ਰਹੇ ਤਾਂ ਵੀ ਕੁਝ ਪ੍ਰਾਪਤ ਨਹੀਂ ਹੁੰਦਾ ਹੈ। ਨਾਮ ਇੱਕ ਸਾਧਨ ਹੈ ਜਿਹੜਾ ਇਸ ਨੂੰ ਅੰਤਰਮੁਖ ਕਰ ਸਕਦਾ ਹੈ। ਜਿਵੇਂ ਆਪਾਂ ਪੜ੍ਹਦੇ ਰੋਜ਼ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਲੇ, ਸ਼ਬਦ ਦੁਆਰਾ ਆਪਣੇ ਅੰਦਰ ਦੀ ਖੋਜ ਕਰੇ। ਫੁੱਲਾ ਫੁਲਾਈ ਕਰਨੀ ਚਾਹੀਦੀ ਹੈ, ਆਪਣੀਆਂ ਪਰਤਾਂ ਫੁੱਲਣੀਆਂ ਚਾਹੀਦੀਆਂ ਨੇ। ਮਕਾਨ ਦੇ ਅੰਦਰ ਮਕਾਨ ਹੈ, ਕੋਠੇ ਦੇ ਉੱਤੇ ਕੋਠਾ ਹੈ, ਛੱਤ ਦੇ ਉੱਤੇ ਛੱਤ ਹੈ। ਹੁਣ ਕਿੰਨੀਆਂ ਪਰਤਾਂ ਨੇ, ਆ ਬਾਹਰਲਾ ਸਰੀਰ ਇੱਕ ਪਰਤ ਹੈ, ਇਹ ਨਹੀਂ ਟੱਪੀ ਜਾਂਦੀ, ਸਵਾਦ ਹੀ ਨਹੀਂ ਮੁੱਕਦੇ। ਫਿਰ ਇਹਦੇ ਬਾਅਦ ਦੂਸਰਾ ਪੜਦਾ ਕੀ ਹੈ, ਮਨ। ਤੀਸਰਾ ਪੜਦਾ ਕੀ ਹੈ, ਸਿਆਣਪ ਚਤੁਰਤਾ ਬੁੱਧੀ। ਤੇ ਚੌਥੀ ਜਗ੍ਹਾ ਜਾ ਕੇ ਉਹ ਜਿਹਨੂੰ ਚੌਥਾ ਪਦ ਕਹਿ ਦਿੰਦੇ, ਆਤਮਾ ਕਹਿ ਦਿੰਦੇ, ਪਰਮੇਸ਼ਰ ਕਹਿ ਦਿੰਦੇ ਨੇ, ਉਹਦਾ ਚੌਥੀ ਜਗ੍ਹਾ ਨਿਵਾਸ ਮੰਨਿਆ ਗਿਆ ਹੈ ਜਿਹੜਾ ਤਿੰਨਾਂ ਦੇ ਪਿੱਛੇ ਹੈ। ਹੁਣ ਇਹ ਤਿੰਨ ਚੀਜ਼ਾਂ ਕੋਈ ਟੱਪੇ ਲੰਘ ਜਾਵੇ ਗੁਰੂ ਦੀ ਕਿਰਪਾ ਨਾਲ ਤਾਂ ਫੇਰ ਕਿਤੇ ਜਾ ਕੇ ਕਿਰਪਾ ਹੋਵੇ। ਵੈਸੇ ਸਭ ਤੋਂ ਸੌਖਾ ਜਿਹੜਾ ਸਾਧਨ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਸ਼੍ਰੋਮਣੀ ਵਿਚਾਰਧਾਰਾ ਉਹਦੇ ਮੁਤਾਬਕ ਪਰਮੇਸ਼ਰ ਦਾ ਨਾਮ ਹੀ ਹੈ। ਜਿਵੇਂ ਨਾਮ ਹੈ ਵਾਹਿਗੁਰੂ, ਵਾਹੇ ਦਾ ਅਰਥ ਕੀਤਾ ਵਿਦਵਾਨਾਂ ਨੇ ਅਸਚਰਜ, ਤੁਸੀਂ ਸੁਣਿਆ ਹੀ ਹੈ ਸਾਧਾਰਨ ਤੌਰ ਤੇ ਸਾਰਿਆਂ ਦੇ। ਦੂਸਰਾ ਅਰਥ ਕੀ ਹੈ ਵਾਹੇ ਦਾ, ਵਾਹਿਗੁਰੂ ਦੀ ਸਿਫਤ, ਵਾਹੋ ਵਾਹੋ ਕਰੇ ਸੇਈ ਜਨ ਸੋਹਣੇ। ਜਿਹੜਾ ਵਾਹਿਗੁਰੂ ਕਹਿ ਲੈਂਦਾ ਉਹਨੂੰ ਕੀਰਤਨ ਕਰਨ ਦੀ ਵੀ ਲੋੜ ਨਹੀਂ ਪੈਂਦੀ, ਕਿਉਂ ਵਾਹੇ ਨਾਮ ਸਿਫਤ ਦਾ ਵੀ ਆ, ਉਹਨੂੰ ਕਥਾ ਦੀ ਲੋੜ ਵੀ ਨਹੀਂ। ਜਿਹਨੇ ਵਾਹਿਗੁਰੂ ਕਹਿ ਲਿਆ, ਵਾਹਿਗੁਰੂ ਨਾਮ ਸਿਫਤ ਦਾ ਵੀ ਹੈ ਨਾ, ਉਹਨੂੰ ਕਥਾ ਕੀਰਤਨ ਦਾ ਫਲ ਆਪਣੇ ਆਪ ਪ੍ਰਾਪਤ ਹੋ ਜਾਂਦਾ ਜੇ ਜ਼ੁਬਾਨ ਤੋਂ ਇੱਕ ਵਾਰੀ ਕਹਿ ਦੇ ਵਾਹਿਗੁਰੂ। ਪਰਮੇਸ਼ਰ ਦਾ ਗੁਣ ਵੀ ਵਾਹੇ ਆ ਨਾ, ਅਸਚਰਜ ਤੇ ਹੈ ਹੀ, ਅਸਚਰਜ ਤਾਂ ਅਵਸਥਾ ਵਾ ਵੀ ਮਨ ਬਾਣੀ ਤੋਂ ਪਰੇ, ਪਰ ਵਾਹੇ ਦਾ ਦੂਸਰਾ ਅਰਥ ਕੀ ਹੈ, ਸਿਫਤ ਸਲਾਹ, ਉਹਦੇ ਗੁਣ ਗਾਉਣੇ। ਦੂਸਰਾ ਸਾਡਾ ਮਨ ਜਿਹੜਾ ਮਾਇਕੀ ਸੰਸਾਰ ਦੇ ਵਿੱਚ ਫਸਿਆ ਹੋਇਆ ਹੈ, ਤੇ ਤੁਸੀਂ ਗੁਰਬਾਣੀ ਦੇ ਮੁਤਾਬਕ ਜੇ ਦੇਖੋ ਤਾਂ ਇਸ ਮਨ ਨੂੰ ਜਿਵੇਂ ਜਿਵੇਂ ਉਮਰ ਵੱਧਦੀ ਹੈ, ਇਹ ਹੋਰ ਬਾਹਰ ਦੁਨੀਆਂ ਚ ਫਸਦਾ ਜਾ ਰਿਹਾ। ਮੁੜਨਾ ਤੇ ਇਹਨੇ ਕੀ ਹੈ, ਤੁਸੀਂ ਦੇਖੋਗੇ ਜਿਵੇਂ ਜਿਵੇਂ ਉਮਰ ਵੱਧਦੀ ਹੈ, ਕਹਿੰਦੇ ਯਾਦਾਸ਼ ਘਟਦੀ ਹੈ। ਯਾਦਾਸ਼ ਘਟਣ ਦਾ ਮਤਲਬ ਕੀ, ਇਕਾਗਰਤਾ ਘਟ ਗਈ। ਇਕਾਗਰਤਾ ਘਟਣ ਦਾ ਮਤਲਬ ਕੀ, ਮਨ ਦੁਨੀਆਂ ਚ ਜ਼ਿਆਦਾ ਫੈਲ ਗਿਆ, ਲੋੜ ਤੋਂ ਵੱਧ। ਫੈਲਣਾ ਨਹੀਂ ਸੀ ਚਾਹੀਦਾ ਇੰਨਾ, ਜਿੰਨਾ ਮਨ ਫੈਲ ਗਿਆ, ਖਿਲਰ ਗਿਆ। ਤੇ ਇਹ ਖਲਾਰੇ 80 ਸਾਲ ਲਾ ਕੇ ਵੀ ਇਕੱਠੇ ਨਾ ਹੋਏ, 90 ਸਾਲ ਲਾ ਕੇ ਵੀ ਇਕੱਠੇ ਨਹੀਂ ਹੁੰਦੇ ਪਏ। ਹੁਣ ਇਹ ਜਿਹੜਾ ਮਨ ਸੰਸਾਰ ਚ ਖਿਲਰ ਗਿਆ, ਇਹਨੂੰ ਵਾਪਸ ਕਿਸ ਤਰ੍ਹਾਂ ਲਿਆਈਏ, ਤਾਂ ਕਹਿੰਦੇ ਇੱਕ ਸਾਧਨ ਹੈ, ਉਹ ਕੀ ਆ, ਵਾਹਿਗੁਰੂ ਦਾ ਸਿਮਰਨ। ਸਿਮਰਨ ਦੇ ਵਿੱਚ ਤਾਕਤ ਹੈ ਵੀ ਚੁੰਬਕ ਦੀ ਨਿਆਈ ਖਿਲਰੇ ਹੋਏ ਮਨ ਨੂੰ ਇਕੱਠਾ ਕਰ ਦਿੰਦਾ ਹੈ। ਆਪਾਂ ਪੜ੍ਹਦੇ ਹਾਂ, ਮਨ ਪਰਦੇਸੀ ਵੇ ਪਿਆਰੇ ਆਵੋ ਘਰੇ, ਇਹਨੂੰ ਘਰ ਕੋਈ ਮੋੜ ਕੇ ਲਿਆਵੇ ਤਾਂ ਵਾਹਿਗੁਰੂ ਜੀ ਦਾ ਨਾਮ ਹੀ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਵਿੱਤਰ ਸ਼ਬਦ ਹੈ, ਭਾਈ ਝੰਡਾ ਬਾਢੀ। ਮਹਾਰਾਜ ਨੂੰ ਕਹਿਣ ਲੱਗਾ, ਮੈਂ ਮੂਰਖ ਹਾਂ, ਮੈਨੂੰ ਕੁਝ ਸਿਮਰਨ ਬਾਰੇ ਦੱਸੋ। ਚਤੁਰਤਾ ਛੱਡ ਕੇ ਗੱਲਬਾਤ ਹੋਵੇਗੀ, ਮਨ ਪਾਸੇ ਕਰ, ਫਿਰ ਗੱਲ ਕਰ ਲਾਂਗੇ। ਵਕੀਲਾਂ ਵਾਲੀ ਗੱਲ ਨਾ ਕਰਨਾ, ਅੱਧੀ ਲਕੋਲੀ ਤੇ ਅੱਧੀ ਪੁੱਛ ਲਈ, ਗਿਆਨੀ ਜੀ ਇਹਦਾ ਕੀ ਅਰਥ ਆ, ਜਾਣਦਾ ਸਭ ਕੁਝ ਹੁੰਦਾ, ਵੀ ਗਿਆਨੀ ਨੂੰ ਫਸਾ ਲਓ ਪਹਿਲਾਂ, ਫਿਰ ਉਹਨੂੰ ਦੱਸਣਾ ਵੀ ਤੇਰੇ ਨਾਲੋਂ ਮੈਂ ਵੱਧ ਜਾਣਦਾ। ਅੱਧੀ ਲੁਕੋ ਕੇ ਗੱਲ ਕਰਨੀ, ਇਸ ਤਰ੍ਹਾਂ ਨਹੀਂ। ਮਹਾਰਾਜ ਕਹਿੰਦੇ ਭਾਈ ਝੰਡੇ, ਝੰਡਾ ਸਾਹਿਬ, ਬੱਚੇ ਨਹੀਂ ਵੇਖੇ ਪਾਠਸ਼ਾਲਾ ਚ, ਕਿੱਦਾਂ ਜ਼ੋਰੋ ਜ਼ੋਰ ਊੜਾ ਊੜਾ ਕਰੀ ਜਾਂਦੇ ਆ, ਐੜਾ ਐੜਾ ਕਰੀ ਜਾਂਦੇ, ਈੜੀ ਈੜੀ ਜੱਪੀ ਜਾਂਦੇ। ਇੱਕ ਸਾਲ ਲੱਗਦਾ ਨਾ ਨਰਸਰੀ ਵਿੱਚ, ਇੱਕ ਸਾਲ ਇਹੀ ਪੜ੍ਹੀ ਜਾਣਾ ਵਾ, ਤੇ ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਮਨ ਦੀ ਜਿਹੜੀ ਥੱਲੜੀ ਤੈਅ ਆ, ਜਿੱਥੇ ਕੋਈ ਚੀਜ਼ ਪਹੁੰਚਦੀ ਨਹੀਂ, ਕੀਰਤਨ ਵੀ ਸੁਣਿਆ ਉੱਪਰ ਦੀ ਲੰਘ ਗਿਆ, ਰੋਜ਼ ਪਾਠ ਵੀ ਕੀਤਾ ਉੱਪਰ ਦੀ ਲੰਘ ਗਿਆ, ਮਨ ਦੀ ਜਿਹੜੀ ਥੱਲੜੀ ਤੈਅ, ਬਰੀਕ ਜਿਹਨੂੰ ਅਨਕੌਂਸ਼ੀਅਸ ਮਾਇੰਡ ਕਹਿ ਦਿੰਦੇ, ਅਵਚੇਤਨ ਮਨ, ਜਿੰਨਾ ਚਿਰ ਮਨ ਦੀ ਥੱਲੜੀ ਪਰਤ ਚ ਨਹੀਂ ਨਾ ਪਹੁੰਚਦਾ, ਉਨਾ ਚਿਰ ਵੱਸਦਾ ਨਹੀਂ, ਤੇ ਜਿੰਨਾ ਚਿਰ ਉਹ ਵੱਸਦਾ ਨਹੀਂ, ਉਨਾ ਚਿਰ ਜੋ ਵੀ ਪੜ੍ਹੀਏ ਭਾਈ ਝੰਡਾ ਸਾਹਿਬ, ਜੋ ਵੀ ਸੁਣੀਏ ਨਾ, ਸਭ ਉੱਤੋਂ ਦੀ ਲੰਘੀ ਜਾਂਦਾ। ਰੋਜ਼ ਪਾਠ ਕਰਦੇ ਹਾਂ, ਸਭ ਉੱਪਰ ਦੀ ਲੰਘਦਾ, ਉੱਥੇ ਪਹੁੰਚਦਾ ਹੀ ਨਹੀਂ ਕੋਈ ਪਿਆ, ਜੜ੍ਹਾਂ ਤੱਕ ਕੋਈ ਚੀਜ਼ ਜਾਂਦੀ ਨਹੀਂ। ਇੱਕ ਹੀ ਤਰੀਕਾ ਵਾ, ਬੱਚਿਆਂ ਵਾਂਗ ਪਾਠਸ਼ਾਲਾ ਦੇ ਵਿੱਚ ਦੁਹਰਾਈ ਜਾ, ਬਾਰੰਗਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹੋ ਮਨ ਤਨ ਧਰਪੀਏ। ਇਹ ਤਰੀਕਾ ਹੈ ਭਾਈ ਝੰਡਾ ਸਾਹਿਬ। सतगुरु श्री गुरु नानक देव साहब भाई झंडे नूं उपदेश दिंदे, बाहर जाण दी लोड़ नहीं, मन रे थिर रहो, टिक के वाहिगुरु का सिमरन कर। पर सिमरन करे किड़ा, भगत करे है मर जीवड़े, जेड़े ज्यौंदे जी मरे ने। भगती वह कर सकता जिन्हें अपने आप नूं दुनिया वालों मार लिया, जिन्हों संसार की खिच नहीं पैंदी। हुण टिक के बहना ना, मन रे थिर रहो, टिक ते टिकिया ते जांदा नहीं है। दो मिंट बाहर घूम के ना आईए, दो मिंट रौनक मेला ना देखिए, स्वाद जिहा ही मर गया जिंदगी दा, किते जाके ना आईए। किसे ना जे कोई काम नहीं है, किसे नूं फोन ना कर लिए, 45 मिंट लंघाइए फिर उहदे नाल, टिकिया ते है ही नहीं अज तक। मन रे थिर रहो, टिक तां सही, टिक के बैठ तां सही। प्रभ की उस्तत करो संत मीत, सावधान एकागर चीत। हुण टिके किवें, कहिंदे मरना पैंदा है, जिवें महात्मा लोग कहिंदे ना, कहिंदे नाम पता किहड़ा जप सकदा, किहड़ा जप सकदा, कहिंदे जिहदे घर च कोई औलाद ना होवे, ते बड़ियां सुखना सुख के अरदासां करके, बेनतियां करके, तरले कढ के, यात्रावां करके, पाठ करके, कहते 12-14 साली एक बच्चा होवे, माफ करे उदाहरण थोड़ी जी दिल नूं धूण वाली आ, क्यों जदों बच्चियां दी गल आउंदी ते सारिआं दा दिल दुखदा। फिर बड़े लाड ना पढ़ाया होवे, पालिया होवे, पोसिया होवे, चंगे सोहणे घर रिश्ता कीता होवे, जिद्दण उह जंज चढ़े उद्दण उहदी हो जाए मौत, होवे कल्ला, ते जिवें उहदे मां प्यो नूं फिर जिंदगी च हनेरे तो बिना कुछ नहीं ना दिखदा। ਇੰਨੀ ਸੱਟ, ਦਾਸ ਬੇਨਤੀ ਕਰੇ, ਇੰਨਾ ਵਿਰਾਗ, ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਹੋ ਧਨ ਸੋ ਤੇਰਾ ਥਾ। ਇੰਨਾ ਵਿਰਾਗ ਜਿਹਨੂੰ ਰੋਜ਼ ਪੈਦਾ ਹੋਵੇ ਅੰਮ੍ਰਿਤ ਵੇਲੇ ਉੱਠ ਕੇ, ਇੰਨਾ ਤੜਫੇ ਕਿ ਮੇਰੇ ਲਈ ਦੁਨੀਆ ਹੁਣ ਕੁਝ ਨਹੀਂ, ਉਹ ਜਪ ਸਕਦਾ, ਉਹ ਨਾਮ ਦਾ ਪਾਤਰ ਅਧਿਕਾਰੀ ਆ, ਸਿਰਫ ਉਹਨੂੰ ਅਸਲੀ ਨਾਮ ਪ੍ਰਾਪਤ ਹੋਵੇਗਾ, ਬਾਕੀਆਂ ਨੂੰ ਨਾਮ ਦਾ ਮੁੱਲ ਹੈ ਨਹੀਂ ਆ। ਵਾਹਿਗੁਰੂ ਵਾਹਿਗੁਰੂ ਦਾ ਪਤਾ ਤੇ ਸਾਰਿਆਂ ਨੂੰ ਆ, ਪਰ ਜਪਿਆ ਕਿਸੇ ਨੇ ਨਹੀਂ ਅਜੇ ਤੱਕ। ਇਹਦਾ ਮਤਲਬ ਕੀ, ਇਹਨੂੰ ਨਾਮ ਦੀ ਅਜੇ ਤੱਕ ਕਦਰ ਹੀ ਨਹੀਂ ਪਤਾ ਹੈ, ਇਹਨੂੰ ਨਾਮ ਦਾ ਮੁੱਲ ਹੀ ਨਹੀਂ ਪਤਾ ਹੈ। ਇੱਦਾਂ ਦੀ ਵਿਸ਼ਮ ਜੀ ਉਦਾਹਰਣ ਹੈ, ਕਿਸੇ ਨੂੰ ਦੁੱਖ ਨਾ ਲੱਗੇ, ਮਾਫੀ ਮੰਗਾਂ। ਫਿਰ ਨਾਮ ਦੇ ਵਿੱਚ ਇਹ ਤਾਕਤ ਹੈ, ਸਰੀਰ ਤੋਂ ਬਾਅਦ ਵੀ ਇਹਦਾ ਅਸਰ ਰਹਿੰਦਾ ਵਾ, ਇੱਕੋ ਇੱਕ ਚੀਜ਼ ਹੈ। ਜਿਵੇਂ ਭਾਈ ਤਾਰੂ ਸਿੰਘ ਖੋਪੜੀ ਲੈ ਗਈ, 22 ਦਿਨ ਬੈਠੇ ਰਹੇ, ਜਿਵੇਂ ਭਾਈ ਮਨੀ ਸਿੰਘ ਬੰਦ ਬੰਦ ਕੱਟਿਆ ਗਿਆ ਪਰ ਫਿਰ ਵੀ ਸੁਖਮਣੀ ਸਾਹਿਬ ਦਾ ਪਾਠ ਹੋਇਆ, ਜਿਵੇਂ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਯਾਲਾ ਆਰੇ ਚੱਲ ਗਏ, ਦੇਗਾਂ ਚ ਉੱਬਲ ਗਏ, ਰੂੰ ਚ ਬੰਨ ਕੇ ਸਾੜੇ ਗਏ, ਪਰ ਜਪਜੀ ਸਾਹਿਬ ਫਿਰ ਵੀ ਪੜੇ ਗਏ। ਹੁਣ ਇਹ ਗੱਲਾਂ ਸਾਬਤ ਕਰਨੀਆਂ ਬੜੀਆਂ ਔਖੀਆਂ ਨੇ ਦੁਨਿਆਵੀ ਤੌਰ ਤੇ, ਕਿਉਂ 22 ਦਿਨ ਖੋਪੜੀ ਲੈ ਜੇ ਜਿਉਂਦਾ ਨਹੀਂ ਰਹਿ ਸਕਦਾ। ਫਿਰ ਵੀ ਕੁਝ ਸੱਜਣ ਯਤਨ ਕਰਦੇ ਆ, ਵਾਹੇ ਨਾਮ ਹੀ ਅਸਚਰਜ ਦਾ ਵਾ ਸੱਜਣਾ, ਉਹ ਕੰਮ ਹੋਵੇ ਜਿਹੜਾ ਕੋਈ ਕਰ ਨਹੀਂ ਸਕਦਾ, ਉਹਨੂੰ ਕੀ ਕਹਿੰਦੇ ਆ, ਵਾਹਿਗੁਰੂ। ਵਾਹੇ ਨਾਮ ਅਸਚਰਜ ਕੋ ਜਨ, ਕਿਸੇ ਸੱਜਣ ਨੇ ਬੜੀ ਸੋਹਣੀ ਇੱਕ ਭੌਤਿਕ ਵਿਗਿਆਨ ਦੀ ਗੱਲ ਲਿਖੀ। ਸਮਾਂ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ, ਅੱਗੇ ਸ਼ਬਦ ਕਾਫੀ ਪਿਆ ਹੈ। ਭੌਤਿਕ ਵਿਗਿਆਨ ਦੇ ਅਨੁਸਾਰ ਜਿੰਨਾ ਤੇਰੇ ਸਰੀਰ ਦਾ ਭਾਰ ਤੇ ਜਿਹੜਾ ਤੂੰ ਆਪਣੇ ਮਾਇੰਡ ਨੂੰ ਡਿਸੀਜ਼ਨ ਦੇ ਤਾ, ਆਰਡਰ ਦੇ ਤਾ, ਜਿਵੇਂ ਰਾਤ ਸੌਣ ਲੱਗਿਆਂ ਜੇ ਤੂੰ ਆਪਣੇ ਦਿਮਾਗ ਨੂੰ ਕਹਿ ਦੇ ਨਾ ਮੈਨੂੰ ਸਵੇਰੇ 4 ਵਜੇ ਉਠਾ ਦੀ, ਤੂੰ ਉੱਠਣਾ ਉੱਠ, ਉਹਨੇ ਉਨੇ ਵਜੇ ਤੇਰੀ ਅੱਖ ਖੋਲ ਦੇਣੀ ਹੈ। ਜਿਵੇਂ ਸੁੱਤਿਆਂ ਪਿਆਂ ਤੇਰੇ ਸਵਾਸ ਕੌਣ ਚਲਾਉਂਦਾ ਵਾ, ਦੇਖ ਲਓ ਦਿਮਾਗ ਵੀ ਸੌਂ ਜਾਂਦਾ ਹੈ ਆਰਡਰ ਦੇ ਕੇ, ਡਾਇਰੈਕਸ਼ਨ ਦੇ ਕੇ, ਪਰ ਸਵਾਸ ਜਿਹੜਾ ਆਰਡਰ ਆ ਨਾ ਉਹ ਚੱਲਦਾ ਪਿਆ ਵਾ, ਰਾਜੇ ਦਾ ਹੁਕਮ ਜਿਹੜਾ ਉਹ ਮੰਨਿਆ ਜਾ ਰਿਹਾ। ਸਵਾਸ ਚੱਲੀ ਜਾਣ ਡੇ, ਦਿਮਾਗ ਸੁੱਤਾ ਪਿਆ ਵਾ। ਜਿਵੇਂ ਆਪਾਂ ਸਾਈਕਲ ਦੇ 100 ਪੈਂਡਲ ਮਾਰਿਆ ਤੇ ਬਾਅਦ ਚ ਛੱਡਤਾ, ਜਿੰਨੀ ਗਤੀ ਦੇਤੀ ਨਾ ਹੁਣ ਤੂੰ, ਹੁਣ ਭਾਵੇਂ ਤੂੰ ਪੈਂਡਲ ਮਾਰ ਭਾਵੇਂ ਨਾ ਮਾਰ, ਉਨਾ ਸਫ਼ਰ ਉਹ ਤੈਅ ਕਰੇਗਾ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਨੇ ਆਪਣੇ ਦਿਮਾਗ ਨੂੰ ਇਹ ਆਰਡਰ ਦੇ ਦਿੱਤਾ, ਧੰਨ ਬਾਬਾ ਦੀਪ ਸਿੰਘ, ਆਪਣੇ ਸਿਰ ਨੂੰ ਕਹਿਤਾ ਸੱਜਣਾ ਗੁਰੂ ਰਾਮਦਾਸ ਸਾਹਿਬ ਦੀਆਂ ਪ੍ਰਕਰਮਾਂ ਚ ਜਾ ਕੇ ਥਾਂ ਮਿਲਣੀ ਆ, ਪਰ ਲੈ ਪਹਿਲਾਂ ਗਿਆ, ਪਰ ਆਰਡਰ ਤੇ ਪਿੱਛੋਂ ਹੋ ਗਿਆ ਸੀ ਨਾ, ਅਰਦਾਸ ਤੇ ਹੋ ਗਈ ਸੀ, ਉਹਦੇ ਸਰੀਰ ਨੇ ਉਹ ਕਿਰਿਆ ਕੀਤੀ ਫਿਰ, ਠੀਕ ਹੈ ਜੀ। ਇੱਦਾਂ ਯਤਨ ਕਰਦੇ ਆ ਜਿਹੜੇ ਚੰਗੇ ਗੁਰਮੁਖ ਨੇ। ਬਾਕੀ ਵਾਹੇ ਨਾਮ ਅਸਚਰਜ ਦਾ ਵਾ, ਤੇ ਅਸਚਰਜ ਉਹਨੂੰ ਕਹਿੰਦੇ ਜਿਹੜਾ ਤੇਰੇ ਸ਼ਬਦਾਂ ਚ ਬਿਆਨ ਨਹੀਂ ਹੋਣਾ। ਇਹ ਵੈਸੇ ਯਤਨ ਕਰਦੇ ਗੁਰਮੁਖ ਪਿਆਰੇ ਸਮਝਣ ਸਮਝਾਉਣ ਦਾ। ਜਿਵੇਂ ਭਾਈ ਸੰਤੋਖ ਸਿੰਘ ਕਹਿੰਦੇ 6ਵੇਂ ਪਾਤਸ਼ਾਹ ਨੇ ਯੁੱਧ ਲੜਿਆ, ਫਿਰ ਕੀ ਹੋਇਆ, ਮੁਰਦਿਆਂ ਦੀਆਂ ਲਾਸ਼ਾਂ ਉੱਠ ਕੇ ਹੱਸਣ ਲੱਗ ਪਈਆਂ, ਲੰਘਣ ਵਾਲੇ ਕਹਿੰਦੇ ਦੇਖੋ ਭੂਤ ਪ੍ਰੇਤ ਹੱਸਦੇ ਪਏ ਆ, ਤੇ ਡਾਕਟਰ ਭਾਈ ਵੀਰ ਸਿੰਘ ਥੱਲੇ ਲਿਖਦੇ ਭੂਤ ਪ੍ਰੇਤ ਨਹੀਂ, ਮੌਤ ਹੋਣ ਤੋਂ ਬਾਅਦ ਵੀ ਜਿਹੜਾ ਦਿਮਾਗ ਨੇ ਫੈਸਲਾ ਲੈ ਲਿਆ ਉਹ ਕਈ ਵਾਰੀ ਅੱਧਾ ਘੰਟਾ ਵੀ ਚੱਲ ਸਕਦਾ ਤੇ 2 ਘੰਟੇ ਵੀ ਚੱਲ ਸਕਦਾ। ਜਿਵੇਂ ਜਨਰਲ ਸ਼ੁਬੇਗ ਸਿੰਘ ਸ਼ਹੀਦ ਤੇ ਹੋ ਗਿਆ ਪਰ ਹੱਥ ਚ ਜਿਹੜੀ ਕਾਰਬਿਨ ਫੜੀ ਆ ਉਹ ਛੁੱਟੀ ਨਹੀਂ। ਜਿਵੇਂ ਸ਼ਹੀਦ ਸਿੰਘ ਆ ਬਾਹਰ ਥੜਾ ਸਾਹਿਬ ਬਣਿਆ ਨਾ, ਭਾਈ ਬਲਾਕਾ ਸਿੰਘ ਬਾਬਾ ਦੀਪ ਸਿੰਘ ਦੇ ਸਾਥੀ ਆ, ਬਾਹਰ ਥੜਾ ਸਾਹਿਬ ਬਣਿਆ ਨਾ ਛੋਟਾ, ਲੜਦੇ ਲੜਦੇ ਸ਼ਹੀਦ ਹੋ ਗਏ ਪਰ ਹੱਥਾਂ ਚੋਂ ਸ੍ਰੀ ਸਾਹਿਬਾਂ ਨਹੀਂ ਨਿਕਲੀਆਂ, ਇੰਨਾ ਚਾਅ ਸੀ ਲੜਨ ਦਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇੱਦਾਂ ਇਹ ਨਾਮ ਚ ਤਾਕਤ ਹੈ। ਇੱਕ ਸੱਜਣ ਕਹਿੰਦਾ ਕੋਈ ਸੌਖੀ ਉਦਾਹਰਣ ਦੋ, ਉਦਾਹਰਣ ਤੇ ਬੜੀ ਪੁੱਠੀ ਜੀ ਹੈ ਬਈ, ਪਰ ਕਈ ਵਾਰੀ ਸਿੱਖਿਆ ਵੀ ਫਿਰ ਉਹੋ ਜਿਹੀ ਲੈਂਦੇ ਸਾਰੇ। ਪਹਿਲੀ ਉਦਾਹਰਣ ਬੜੀ ਵਧੀਆ, ਜਿਵੇਂ ਸ਼ੇਰ ਦੀ ਖੱਲ ਤੇ ਬੱਕਰੀ ਦੀ ਖੱਲ, ਮਰਨ ਤੋਂ ਬਾਅਦ ਵੀ ਇੱਕ ਇਹੋ ਜਿਹੀ ਚੀਜ਼ ਆ ਜਿਹਦਾ ਸਰੀਰ ਚ ਅਸਰ ਰਹਿੰਦਾ ਵਾ, ਉਹ ਕੀ ਆ, ਨਾਮ। ਬੱਕਰੇ ਦੀ ਖੱਲ ਤੋਂ ਬਣੀ ਢੋਲਕੀ, ਸੌਖੀ ਜੀ ਉਦਾਹਰਣ। ਦੂਜੀ ਕੀ ਆ, ਸ਼ੇਰ ਦੀ ਖੱਲ, ਸ਼ੇਰ ਕਿਹਨੂੰ ਖਾਂਦਾ, ਬੱਕਰੇ ਨੂੰ, ਬੱਕਰੀ ਨੂੰ। ਢੋਲਕੀ ਜਿੰਨਾ ਮਰਜ਼ੀ ਵੱਜਦੀ ਹੋਵੇ, ਸੰਗੀਤ ਪੈਦਾ ਕਰਦੀ ਹੋਵੇ, ਤਾਲ ਪੈਦਾ ਕਰਦੀ ਹੋਵੇ, ਜੇ ਬੱਕਰੇ ਦੀ ਖੱਲ ਢੋਲਕੀ ਦੇ ਮੂੰਹ ਨੂੰ ਲੱਗ ਜੇ ਉਹਦੀ ਆਵਾਜ਼ ਬੰਦ ਹੋ ਜਾਂਦੀ ਹੈ, ਜਿੰਨਾ ਮਰਜ਼ੀ ਕੁੱਟੀ ਜਾਓ। ਮਤਲਬ ਕਿ ਬੱਕਰੀ ਮਰ ਗਈ ਪਰ ਸੁਭਾਅ ਉਹਦੀ ਚਮੜੀ 'ਚ ਹੈ, ਡਰਦੀ ਰਹੀ ਵਿਚਾਰੀ ਸਾਰੀ ਉਮਰ, ਉਹ ਡਰ ਅੱਜ ਵੀ ਬੈਠਾ। ਤੇ ਸ਼ੇਰਾਂ ਦੇ ਸੁਭਾਅ ਮਰਨ ਤੋਂ ਬਾਅਦ ਵੀ ਸ਼ੇਰਾਂ ਦੇ ਸਰੀਰ 'ਚ ਬੈਠੇ ਨੇ। ਆ ਜਿਹੜੇ ਸੱਜਣ ਮੱਛੀ ਖਾਂਦੇ ਨਾ, ਮੈਂ ਪਹਿਲਾਂ ਮਾਫ਼ੀ ਮੰਗ ਲਾਂ, ਇੰਨਾ ਕੁ ਕੱਟ ਕੇ ਪਾ ਦੇਣਾ ਅਗਲਿਆਂ ਨੇ। ਮੱਛੀ ਨਾ ਗਲੇ ਤੇ ਜਿਹੜੇ ਪੁਰਾਣੇ ਬਾਵਰਚੀ ਨੇ ਨਾ ਉਹ ਮੱਛੀ ਵਾਲੇ ਭਾਂਡੇ ਚ ਬਗਲੇ ਦੀ ਹੱਡੀ ਪਾ ਦਿੰਦੇ ਆ, ਹੱਡੀਆਂ ਰੱਖਦੇ ਬਗਲਿਆਂ ਦੀਆਂ, ਕਿਉਂ ਬਗਲੇ ਨੇ ਹੱਡੀ ਦੇ ਵਿੱਚ ਤਸੀਰ ਆ, ਮੱਛੀ ਗਲ ਜਾਣੀ ਆ। ਬਗਲੇ ਦੀ ਹੱਡੀ ਵਿੱਚ ਉਹਦਾ ਸੁਭਾਅ, ਤੇ ਤੁਸੀਂ ਕਮਾਲ ਕਰੋ ਜਿੰਨੇ ਸਾਰੀ ਉਮਰ ਬਾਣੀ ਪੜੀ, ਤੁਸੀਂ ਕਹਿੰਦੇ ਆ ਉਹਦਾ ਸੁਭਾਅ ਉਹਦੇ ਸਰੀਰ ਚ ਨਹੀਂ ਗਿਆ, 22 ਦਿਨ ਖੋਪਰੀ ਲੈ ਗਈ ਤੇ ਜਿਉਂਦਾ ਕਿੱਦਾਂ ਰਹਿ ਗਿਆ? ਇਹ ਕੀ ਆ? ਨਾਮ ਦੀ ਤਸੀਰ, ਇਹ ਕੀ ਆ? ਨਾਮ ਦੀ ਤਾਕਤ। ਤਾਂ ਸਤਿਗੁਰੂ ਕੀ ਕਹਿੰਦੇ ਆ, ਟੇਕ ਕੇ ਨਾਮ ਜਪ ਕਿਤੇ ਜਾਣ ਦੀ ਲੋੜ ਨਹੀਂ ਆ, ਜੇ ਜਾਵੇਗਾ ਤਾਂ ਮਹਾਰਾਜ ਫਰਮਾਉਂਦੇ ਹਨ
ਬਾਹਰ ਢੂੰਡਤ ਬਹੁਤ ਦੁੱਖ ਪਾਵੇ ਹੈ, ਘਰ ਅੰਮ੍ਰਿਤ ਕਟ ਮਾਹੀ ਜੀਓ।
ਬਾਹਰ ਜਿਹੜੇ ਸਾਧਨ ਨੇ ਨਾ, ਬਹਿਰ ਮੁਖ ਜਿੰਨੇ ਸਾਧਨ ਨੇ, ਇਹਨਾਂ ਚ ਦੁੱਖ ਹੀ ਦੁੱਖ ਆ, ਬਸ ਮਨ ਸੁਧਰਦਾ ਨਹੀਂ ਆ। ਮਨ ਸਗੋ ਜਿੱਦੀ ਤੇ ਹਠੀ ਹੋ ਜਾਂਦਾ, ਜਿਹੜੇ ਆਪਣੇ ਸਰੀਰ ਨੂੰ ਦੁੱਖ ਦਿੰਦੇ ਨੇ ਤੇ ਸਮਝਦੇ ਨੇ ਕਿ ਸਰੀਰ ਨੂੰ ਦੁੱਖ ਦਿੱਤਿਆਂ ਮੇਰਾ ਮਨ ਕਾਬੂ ਆ ਜਾਏਗਾ। ਜਿਵੇਂ ਮਹਾਰਾਜ ਕਹਿੰਦੇ ਵਰਮੀ ਮਾਰੀ ਸਾਪ ਨਾ ਮਾਰੀ, ਮਿੱਟੀ ਕੁੱਟੀ ਜਾਂਦਾ ਹੈ ਤੇ ਸੱਪ ਸਮਝਦਾ ਏਦਾਂ ਸੱਪ ਕਾਬੂ ਆ ਜਾਊਗਾ। ਸਰੀਰ ਨੂੰ ਦੁੱਖ ਦਿੱਤਿਆਂ ਬਾਹਰ ਢੂੰਡਣਾ ਮੈਨੇ, ਲੱਭਣਾ ਮੈਨੇ ਬਾਹਰਲੇ ਸਾਧਨ, ਨਾਮ ਕੀ ਆ? ਅੰਤਰੀਵ ਸਾਧਨ, ਰੱਬ ਦੇ ਨੇੜੇ ਦਾ ਸਾਧਨ। ਬਾਹਰ ਦੇ ਜਿੰਨੇ ਸਾਧਨ ਨੇ ਇਹਨਾਂ ਚ ਸਰੀਰਕ ਦੁੱਖ ਤੇ ਮਨ ਦੀ ਹਉਮੈ ਵੱਧ ਜਾਂਦੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ, ਪਰ ਲੋਕ ਗਵਾਇਓ ਖੇਚਲ ਵੀ ਇੰਨੀ ਪਈ ਤੇ ਨਾ ਇੱਥੋਂ ਦਾ ਸੁੱਖ ਮਿਲਿਆ ਤਾਂ ਨਾ ਅਗਲੇ ਲੋਕ ਦਾ ਸੁੱਖ ਪ੍ਰਾਪਤ ਹੋਇਆ। ਇਸ ਕਰਕੇ ਬਾਹਰ ਮੁੱਖ ਸਾਧਨਾ ਵਿੱਚ ਸਿਰਫ ਦੁੱਖ ਹੀ ਪ੍ਰਾਪਤ ਹੁੰਦਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਜਿਹੜਾ ਹੈ ਉਹ ਤੇਰੇ ਹਿਰਦੇ ਵਿੱਚ ਹੈ, ਇਹਨੂੰ ਆਪਣੇ ਹਿਰਦੇ ਵਿੱਚੋਂ ਹੀ ਪ੍ਰਗਟ ਕਰ।
ਰਹਾਓ ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ।
ਫਿਰ ਨਾਮਾ ਅਪਰਾਧ ਨਹੀਂ ਕਰਨਾ ਕਦੀ ਵੀ, ਜਿਵੇਂ ਸੁਖਮਣੀ ਸਾਹਿਬ ਵੀ ਪੜਦਾ ਤੇ ਝੂਠ ਵੀ ਬੜੇ ਮਾਰਦਾ ਵਾ। ਨਾਮ ਜਪ ਲਿਆ, ਜਿਵੇਂ ਹਾਥੀ ਨਹਾਤਾ ਤੇ ਸਿਰ ਚ ਨਾਲ ਦੀ ਨਾਲ ਹੀ ਕੀ ਪਾ ਲਈ ਸਵਾਹ। ਮਹਾਰਾਜ ਕਹਿੰਦੇ ਨਾਮ ਦੇ ਨਾਲ ਔਗਣ ਵੀ ਛੱਡਣੇ ਆ, ਇਹਨੂੰ ਕੀ ਕਹਿੰਦੇ ਆ ਜੀ ਗ੍ਰੰਥਾਂ ਵਿੱਚ? ਨਾਮਾ ਅਪਰਾਧ, ਭਾਵ ਬਾਣੀ ਪੜਦਾ ਹੈ ਪਰ ਹਿੱਸਾ ਵੀ ਕਿਸੇ ਦਾ ਮਾਰ ਜਾਂਦਾ ਵਾ, ਠੱਗੀ ਵੀ ਮਾਰਦਾ। ਨਾਮਾ ਅਪਰਾਧ ਨਾ ਕਰੀ, ਨਹੀਂ ਤੇ ਫਲ ਨਹੀਂ ਮਿਲਣਾ ਕੁਝ ਵੀ ਨਾਮ ਦਾ। ਤਾਂ ਅਵਗੁਣ ਛੋੜ, ਔਗਣ ਛੱਡਣੇ ਪੈਣੇ ਨੇ ਤੇ ਗੁਣਾਂ ਨੂੰ ਭੱਜ ਕੇ ਗ੍ਰਹਿਣ ਕਰਨਾ ਪੈਣਾ ਹੈ। ਗੁਣਾਂ ਕੋ ਧਾਵੋ, ਔਗਣ ਕਰਨ ਵਾਲੇ ਨੂੰ ਇੱਕ ਦਿਨ ਪਛਤਾਉਣਾ ਹੀ ਪੈਂਦਾ ਹੈ।
ਸਾਰ ਆਪ ਸਾਰ ਕੀ ਸਾਰ ਨਾ ਜਾਣਾ ਹੈ, ਫਿਰ ਫਿਰ ਕੀ ਚ ਬੁੜਾਹੀ ਜੀਓ।
ਤੈਨੂੰ ਚੰਗੇ ਮਾੜੇ ਦੀ ਖਬਰ ਨਹੀਂ, ਫਿਰ ਤੂੰ ਮੁੜ ਕੇ ਉਸੇ ਹੀ ਵਿਸ਼ਿਆਂ ਰੂਪੀ ਚਿੱਕੜ ਚ ਡਿੱਗਦਾ ਜਾ ਕੇ। ਨਾਮ ਜਪ ਲਿਆ ਪਰ ਸੁਭਾਅ ਨਾ ਛੱਡਿਆ ਨਾਲ, ਤਾਂ ਐਸੇ ਮਨ ਦੀ ਜਿਹੜੀ ਹੈ ਬਿਰਤੀ ਬਣ ਜਾਂਦੀ ਹੈ, ਸੁਭਾਅ ਬਣ ਜਾਂਦਾ ਹੈ।
ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾ ਬਹੁ ਕਾਹੀ ਜੀਓ।
ਤੇ ਕਈਆਂ ਨੇ ਫਿਰ ਇੱਕ ਨਵਾਂ ਤਰੀਕਾ ਕੱਢ ਲਿਆ, ਉਹ ਕਹਿੰਦੇ ਕੋਈ ਨੀ ਬਾਹਰੋਂ ਸਰੀਰ ਧੋ ਲਾਂਗੇ ਮਨ ਧੁੱਪ ਜਾਵੇਗਾ। ਮਹਾਰਾਜ ਕਹਿੰਦੇ ਮਨ ਦੀ ਮੈਲ ਜਿਹੜੀ ਹੈ, ਅੰਤਰ ਕਿਹੜੀ ਮੈਲ ਲੱਗੀ ਆ? ਲੋਭ ਦੀ। ਫਿਰ ਝੂਠ ਬਹੁਤ ਬੋਲਦਾ ਹੈ, ਬਾਹਰ ਕਾਹਦੇ ਵਾਸਤੇ ਨਹਾਉਂਦਾ ਵਾ? जिवें सतगुरु श्री गुरु नानक देव साहब का ही शब्द है, नावण चले तीरथी मन खोटे तन चोर, एक भाओ लथी नात्या दोए भा चढ़िए सहोर। तीर्थ ते नहाउण दा फल एक हिस्सा पाप लैंदा वा, जो पुराने ग्रंथां च व्याख्या कीती गई पुराने टीकियां च, पर दो हिस्से उत्ते होर चढ़ा के लियाया, एक तो मन च माड़ी भावना ते दूजी चोरी भी कीती जाके। इदां समझाउण दा जतन करदे आ सतगुरु, फरमाउंदे ने बाणी अंदर के पखंड कीतियां परमेश्वर नहीं मिलदा किसे दा। तां सतगुरु बड़े प्रेम दे नाल समझाउंदे ने सानू, तीर्थ दे नात्यां शरीर नू धोत्यां मन दी मैल नहीं जांदी।
निर्मल नाम जपो सतगुर मुख अंतर गीगत ताही जीओ।
शुद्ध नाम जे जपिया जावे गुरमुख गुरु द्वारा, गुरु धारण करके हमेशा, फिर अंदर दी गत जिहड़ी मैल आ उह नास हो जांदी आ, जां गत अर्थ है गति दी अंदर दी अवस्था उदों बणदी है जदों शुद्ध नाम दा अभ्यास कीता जावे।
पर हर लोभ निंदा कूड़ त्यागो हो सच गुर बचनी फल पाही जीओ।
इस करके पदार्थां दा लोभ पर हर छड्ड दे, निंदिया करनी भी छड्ड दे, कूड़ जिहड़ा झूठ बोलदा है ये भी छड्ड, फिर निश्चय करके गुरु दे बचना उपर चलण करके तेनू असली फल दी जिहड़ी प्राप्ति है ओ होवेगी।
ज्यों भावै त्यों राखो हर जीओ जन नानक शब्द सलाही जीओ।
हुण असी ये चीजां छड्डदे ते नहीं आ, ते नाल नाल थोड़ा बहुता वाहिगुरु वाहिगुरु भी कर लईदा है। इसे करके कहिंदे पूरा फल जिहड़ा है वो प्राप्त नहीं हुंदा। सतगुरु कृपा करन मेर करन भरिए मत पापां के संग, वो धोपै ना मैं कह रंग। दृष्टांत मूत पलीती कपड़ होए दे साबून लईए उह धोए, ते नाल ही सच्चे पातशाह कहिंदे बेनती करिए ज्यों भावै त्यों राखो हर जीओ। साडा सुभा नहीं बदलता पिया, इस करके वाहिगुरु जी कृपा कर, माड़े हां चंगे हां जेहो जे भी आ, हम अवगुण भरे एक गुण नाही, जां जेता समुंद सागर नीर भरिया तेते अवगुण हमारे, दया करो किश मेर उपावो डुबदे पत्थर तारे। जां फिर प्रभ जीओ खसमाना कर प्यारे, बुरे भले हम थारे, लेखै कते न छूटिया खिन खिन भूलण हार। अरदासां करे बेनतियां करे ज्यों भावै त्यों राखो हर जीओ। जन नानक शब्द सलाही जीओ, असी गुरु दे शब्द द्वारा तेरी सिफत करन वाले, तेरी उस्तत करन वाले तेरे दास हां, तेरे नौकर हां, साडे ते अपनी कृपा करो, मेहर करो, बख्शिश करो। आओ सारे पढ़ के आपां समाप्ति करिए। सच्चे पातशाह ने कृपा कीती है, तरस कीता अपने दर्शनां दी दात बख्शिश कीती है, आओ सारी संगत पढ़ लिए। अपना नाम जपावो वाहिगुरु, अपना नाम जपावो, अपना नाम विसर नाही दातार, विसर नाही दातार, अपना नाम देहो अपना नाम देहो अपना गुण गावा दिन रात गुण गावा दिन रात नानक चाओ ए हो नानक चाओ ए हो नानक देखो किन्नी निम्रता नाल कह रहे पहले पातशाह मैं तेरी सिफत करन आला तेरा नौकर हां तेरा दास हां जेहो जियावियां ज्यों भावै त्यों राखो हर जियो हे वाहिगुरु जी जेहो जियावियां माड़ा चंगा अपने दर दा नौकर जान के इज्जत रखियो पैज रखियो भुल चुक दी खिमा जी आप सारियां संगतां दा बहुत बहुत धन्नवाद इत्थे ही हुण गुरबाणी कथा विचार दी समाप्ति है जी
पर हर लोभ निंदा कूड़ त्यागो हो सच गुर बचनी फल पाही जियो ज्यों पावै त्यों राखो हर जियो जन नानक सबद सलाही जियो
वाहिगुरु जी का
खालसा वाहिगुरु जी की फतेह।